आम लोकां नाल नेकी दुखियां दीनां लोड़वंदां दी सेवा परोपकार दी आग्या भी आउंदी है, पर नाल आग्या हुंदी है ये निष्काम होके करो। निष्काम करन दा तरीका यह है कि वाहगुरु का हुक्म समझ के उस नूं अर्पण करो, ते आप हंकार धारण करके ना करो, सगों पुन करो, चंग्याई करो ते नीवे सदवाओ। यह सारिया गल्लां सुन के सिंधी आखन लगा, धन गुरु जी ने धन सिखी है, मैं जो सेवा कीती है, पर इनी गल कुदरती रही कि मैनू यह चेता रहिंदा सी कि यह कम मैनू गुरु जी ने दस्या, फिर मैनू स्वाद आउंदा सी, फिर मैं कहिंदा सां धन गुरु जी ने जिन्हां ने मेरे वर्गे मूर्ख नू गाफल नू भी किसे खुशी दे रस्ते ते पा दिता है। उदों मैनू गुरु जी बड़े प्यारे लगते सन, मैं किन्ना मूर्ख हां कि हालां सेवा दी बहुत वड्डी मंजिल बाकी है ते मैं कोई वड्डी अवस्था हासिल करने लई उछल रहा सां। आपने बहुत भला कीता जो मेरे कहे मुताबक काल नहीं कीती, सगों मैनू मेरे अधिकार मूजब मैनू अगला डंडा दस दिता जाए, जिसनू आप दी कृपा नाल मैं चंगी तरह समझ लिया ते फड़ लिया। हुण आप दी कृपा नाल ए कारज भी हो जाएगा, क्योंकि गुरु जी ते गुरु परमेश्वर जी मैनू हुण प्यारे लगते ने, ते बाकियां दी सेवा नालों उन्हां दी सेवा वध चंगी लगती है। जे दया हो गई फिर तां हुण मैं सारी सेवा प्यारे खड़गधारी सतगुरु गुरु हरगोबिंद साहिब जी महाराज दे प्यार विच ही करिया करांगा। पर तुसीं इह आसीस तां मैनू दिओ ना कि मैनू इह दात मिल जाए। भाई साईं दास जी आखण लगे, सजणा मैं ते नीचां तों वी अत नीच, गुरु ही धन है, गुरु ही समर्थ है, गुरु कृपा करे मैनू बख्श लवे। मैं कुछ नहीं किया, हां गुरु की कृपा नाल जां तुहाडे प्रेम करके कोई इस शरीर रूप भांडे विच बोल रहा सी। इस भांडे का की है? हां भरोसा ते गुरु दे प्रेम दा उत्साह जिहड़ा तुहाडे मन विच है ना, वह मैनू गदगद कर रहा है। शुक्र है अकाल पुरख वाहिगुरु दा। सिंधी आखन लगा, भाई साहब जी तुसीं धन हो, जे तुसीं कृपा करो तां सेवा तों अगे कुछ होर पूरने भी मैनू पा दिओ तां बड़ी कृपा होएगी। भाई साहब जी आखन लगे, भाई तुहाडे धन पाग ने जो तुसां धर्मशाला बनवाई है, ते जिथे गुरबाणी का कीर्तन हुंदा है, पर कृपा करके भी ते दसो ना कि तुहानू बाणी का अभ्यास जां प्रेम ते विचार भी है। जिस प्यारे दे वास लई तुसी मंदर बनाया है, उस प्यारे दे दर्शन मेले तुसी आप नहीं कीते जापदे, यह गल ठीक है ना? सिंधी आखन लगा, हां जी मैनू बाणी दा अभ्यास प्रेम अते विचार प्राप्त नहीं, पर मैनू बाणी माड़ी नहीं लगती, मैं कीर्तन सुनदा भी हां ते बाणी चंगी भी लगती है, पर सेवा विच वद स्वाद आउंदा जिस करके उस स्वाद विचों होर किसे पासे जान नू जी नहीं करदा, वरना बाणी ना पढ़न दा होर कोई कारण नहीं सी। भाई साहब कहण लगे, ठीक है ਇਹ इस अवस्था ਵਿੱਚ कई बार ਹੁੰਦਾ ਹੈ, पर प्यारियो ਤੁਹਾਨੂੰ ਜਿਹੜਾ सेवा ਦਾ उच्च मरतबा महसूस ਹੋਇਆ ਹੈ, इस ਦੇ ਨਾਲ ਬਾਣੀ ਦੇ प्यार ਤੇ विचार ਦੀ बहुत ਲੋੜ ਹੈ। ਉਹ ਤਾਂ ਪਹਿਲਾ ਡੰਡਾ ਸੀ, ਕਿਉਂਕਿ ਜਿਹੜੇ ਉੱਚੇ ਭਾਵ मैं दास ने तुहानू संखेप सुनाए ने, ਉਹ ਭਾਵ ਤੇ ਗੁਰੂ ਕੀ ਬਾਣੀ ਹੀ ਦੱਸਦੀ ਹੈ। ਬਾਣੀ ਹੀ ਕਹਿੰਦੀ ਹੈ ਕਿ ਆਪਣੇ ਅਮਲ ਆਪਣੇ ਕਰਮ ਨੇਕ ਕਰੋ। ਬਾਣੀ ਹੀ ਦੱਸਦੀ ਹੈ ਕਿ ਸੇਵਾ ਕਰੋ ਤੇ ਨਿਸ਼ਕਾਮ ਹੋ ਕੇ ਕਰੋ। ਇਹਨਾਂ ਅਮਲਾਂ ਨਾਲ ਮਨ ਸ਼ੁੱਧ ਹੁੰਦਾ ਹੈ, ਫਿਰ ਬਾਣੀ ਦੇ ਪਾਠ ਨਾਲ ਮਨ ਟਿਕਦਾ ਹੈ ਤੇ ਬਾਣੀ ਨਾਲ ਹੀ ਹੋਰ ਵਧੇਰੇ ਸਫਾਈ ਮਨ ਵਿੱਚ ਆ ਜਾਂਦੀ ਹੈ। ਫਿਰ ਬਾਣੀ ਦੱਸਦੀ ਹੈ ਕਿ ਹਰੇਕ ਛਿਨ ਸਾਡੀ ਜ਼ਿੰਦਗੀ ਨੂੰ ਘੱਟ ਕਰ ਰਹੀ ਹੈ। ਹਰ ਛਿਨ ਅਸੀਂ ਭੁੱਲਾਂ ਕਰ ਰਹੇ ਹਾਂ, ਹਰ ਛਿਨ ਸਾਡੇ ਅੰਦਰਲੇ ਪੰਜ ਵਿਕਾਰ ਵਾਹਿਗੁਰੂ ਤੇ ਸਾਡੇ ਵਿਚਕਾਰ ਦੂਰੀ ਨੂੰ ਵਧਾ ਰਹੇ ਨੇ। ਇਸ ਕਰਕੇ ਹਰੇਕ ਛਿਨ ਵਿੱਚ ਜਾਰੀ ਰਹਿਣ ਵਾਲਾ ਕੋਈ ਉਪਰਾਲਾ ਚਾਹੀਦਾ ਹੈ। ਹਾਂ, ਛਿਨ ਛਿਨ ਦੀ ਭੁੱਲ ਨੂੰ ਦੂਰ ਕਰਨ ਵਾਸਤੇ ਕੋਈ ਛਿਨ ਛਿਨ ਦੇ ਚੇਤੇ ਦਾ ਉਪਰਾਲਾ ਚਾਹੀਦਾ, ਤਾਂ ਜੋ ਛਿਨ ਛਿਨ ਕਰਕੇ ਕਿਰ ਜਾਣ ਵਾਲਾ ਸਮਾਂ ਸੰਭਾਲਿਆ ਜਾਵੇ। ਇਹ ਉਪਰਾਲਾ ਬਾਣੀ ਵਿੱਚ ਦੱਸਿਆ ਹੈ, ਬਾਣੀ ਇਕਾਗਰ ਚਿੱਤ ਹੋ ਕੇ ਪੜੋ, ਜਿਸ ਨਾਲ ਮਨ ਇਕੱਠਾ ਹੋ ਕੇ ਕੁਸੰਗ ਦੇ ਅਸਰ ਅੱਗੋਂ ਢਹਿਣ ਤੋਂ ਬਲਵਾਨ ਹੋ ਜਾਏਗਾ। ਬਾਣੀ ਨਾਲ ਪਿਆਰ ਕਰੋ, ਹਿਰਦੇ ਵਿੱਚ ਗੁਰੂ ਪਰਮੇਸ਼ਰ ਤੇ ਸ਼ਰਧਾ ਤੇ ਪ੍ਰਾਪਤੀ ਦਾ ਉਤਸ਼ਾਹ ਪੈਦਾ ਹੋਵੇਗਾ। ਬਾਣੀ ਦੀ ਵਿਚਾਰ ਕਰੋ ਤਾਂ ਭੁਲੇਖੇ ਤੇ ਡਰ ਦੂਰ ਹੋਣਗੇ, ਭਾਵ ਸਾਡੇ ਅੰਦਰ ਘਰ ਦੇ ਵੈਰੀ ਦੋ ਨੇ, ਇੱਕ ਭੈ ਤੇ ਦੂਜਾ ਭਰਮ। ਪਿਆਰ ਲਾ ਕੇ ਪੜ੍ਹੀ ਬਾਣੀ ਦਾ ਅਭਿਆਸ ਭੈ ਨੂੰ ਕੱਟਦਾ ਤੇ ਬਾਣੀ ਦਾ ਵਿਚਾਰ ਭਰਮ ਨੂੰ ਕੱਟਦਾ। ਭੈ ਅਤੇ ਭਰਮ ਨੂੰ ਫਲ ਲੱਗਦੇ ਨੇ ਦੁੱਖ ਤੇ ਰੋਗ, ਉਹ ਵੀ ਭੈ ਅਤੇ ਭਰਮ ਦੇ ਬਿਨਸਿਆਂ ਆਪੇ ਬਿਨਸ ਜਾਂਦੇ ਨੇ। ਇਸੇ ਤਰ੍ਹਾਂ ਮਨੁੱਖ ਦੇ ਤਿੰਨ ਮਿੱਤਰ ਨੇ, ਪਹਿਲੀ ਨਿਰਮਲ ਬੁੱਧੀ, ਦੂਜਾ ਉਤਸ਼ਾਹ ਤੇ ਤੀਸਰਾ ਸੰਜਮ। ਗੁਰੂ ਕੀ ਬਾਣੀ ਇਹਨਾਂ ਤਿੰਨਾਂ ਨੂੰ ਬਲਵਾਨ ਅਤੇ ਸ਼ੁੱਧ ਕਰ ਦਿੰਦੀ ਹੈ। ਨਿਰਮਲ ਬੁੱਧੀ ਸੱਚ ਨੂੰ ਅਨੁਭਵ ਕਰ ਸਕਦੀ ਹੈ, ਸੱਚਾ ਉਤਸ਼ਾਹ ਝੂਠ ਦੇ ਤਿਆਗ ਤੇ ਸੱਚ ਨੂੰ ਗ੍ਰਹਿਣ ਕਰਨ ਲਈ ਹਿੰਮਤ ਦਿੰਦਾ ਤੇ ਸਾਧਨ ਕਰਵਾਉਂਦਾ। ਸੱਚਾ ਸੰਜਮ ਮਨ ਦੀਆਂ ਵੱਖ ਵੱਖ ਤਾਕਤਾਂ ਨੂੰ ਥੋ ਟਿਕਾਣੇ ਰੱਖਦਾ ਤੇ ਹੱਦੋਂ ਨਹੀਂ ਟੱਪਣ ਦਿੰਦਾ, ਜਿਸ ਨਾਲ ਮਨ ਵਿੱਚੋਂ ਹਨੇਰਾ ਦੂਰ ਹੋ ਕੇ ਬੁੱਧੀ ਨਿਰਮਲ ਹੋ ਜਾਂਦੀ ਹੈ ਤੇ ਸੱਚੀ ਭਲਾਈ ਕਰਨ ਦੀ ਜਾਚ ਆ ਜਾਂਦੀ ਹੈ। ਇਹਨਾਂ ਤਿੰਨਾਂ ਮਿੱਤਰਾਂ ਦੀ ਸੂਝ ਵੀ ਬਾਣੀ ਹੀ ਬਖਸ਼ਦੀ ਹੈ। ਬਾਣੀ ਪਹਿਲੋਂ ਨਿਰਮਲ ਭੈ ਪੈਦਾ ਕਰਦੀ ਹੈ, ਜਿਸ ਨਾਲ ਸੰਜਮ ਕਾਇਮ ਹੁੰਦਾ। ਜਦੋਂ ਸੰਜਮ ਕਾਇਮ ਹੋ ਜਾਂਦਾ ਤਾਂ ਵੈਰਾਗ ਵਾਲਾ ਚਾਅ ਅੰਦਰੋਂ ਉੱਠ ਕੇ ਦ੍ਰਿੜ ਹੋ ਜਾਂਦਾ। ਇਸ ਨੂੰ ਸੱਚਾ ਉਤਸ਼ਾਹ ਕਹਿੰਦੇ ਨੇ। ਇਹ ਮਨੁੱਖ ਨੂੰ ਮਾੜੇ ਕਰਮਾਂ ਤੋਂ ਰੋਕਦਾ ਹੈ ਅਤੇ ਨੇਕੀ ਅਤੇ ਨੇਕੀ ਦੇ ਸੋਮੇ ਵਾਹਿਗੁਰੂ ਵੱਲ ਲੈ ਜਾਂਦਾ ਹੈ। ਇਸ ਦੀ ਪਕਿਆਈ ਹੋ ਗਿਆ ਫਿਰ ਬਾਣੀ ਬੁੱਧੀ ਨੂੰ ਨਿਰਮਲ ਕਰ ਦਿੰਦੀ ਹੈ। ਜਦੋਂ ਬੁੱਧੀ ਨਿਰਮਲ ਹੋ ਗਈ ਤਾਂ ਵਾਹਿਗੁਰੂ ਦੇ ਨਾਮ ਦੀ ਧੁਨੀ ਉਪਜਦੀ ਹੈ। ਇਹ ਧੁਨੀ ਫਿਰ ਸਹਿਜ ਅਵਸਥਾ ਵਿੱਚ ਲੈ ਜਾਂਦੀ ਹੈ, ਜਿੱਥੇ ਪਿਆਰੇ ਵਾਹਿਗੁਰੂ ਨਾਲ ਅਟੁੱਟ ਅਤੇ ਅਟਲ ਮੇਲ ਹੋ ਜਾਂਦਾ ਹੈ। ਇਹ ਸਾਰਾ ਉਪਦੇਸ਼ ਪਿਆਰੇ ਸਤਿਗੁਰੂ ਜੀ ਨੇ ਸੂਹੀ ਮਹਿਲਾ ਚੌਥਾ ਲਾਵਾਂ ਦੇ ਵਿੱਚ ਦਿੱਤਾ। ਇਸ ਕਰਕੇ ਪਿਆਰੇ ਵੀਰ, ਜੋ ਸੇਵਾ ਤੁਸੀਂ ਪ੍ਰੇਮ ਨਾਲ ਕਰਨੀ ਹੈ ਉਹ ਕੀ ਦੱਸਦੀ ਹੈ? ਇਹ ਕਿ ਤੁਹਾਡੇ ਅੰਦਰ ਵਾਹਿਗੁਰੂ ਦਾ ਪਿਆਰ ਆਵੇ। ਗੁਰੂ ਪਰਮੇਸ਼ਰ ਦੇ ਪਿਆਰ ਨਾਲ ਜਿਹੜੀ ਸੇਵਾ ਤੁਸੀਂ ਕੀਤੀ, ਵੇਖੋ ਉਸਨੇ ਮਨ ਸ਼ੁੱਧ ਕੀਤਾ। ਸ਼ੁੱਧ ਮਨ ਹੁਣ ਹੋਰ ਵੱਧ ਸ਼ੁੱਧ ਗੱਲਾਂ ਲੋਚਦਾ ਹੈ, ਉਹਨਾਂ ਲਈ ਵੱਧ ਸ਼ੁੱਧਤਾ ਦੀ ਲੋੜ ਹੈ ਤੇ ਇਹ ਸ਼ੁੱਧਤਾ ਬਾਣੀ ਦੇ ਪਾਠ ਦੀ ਵਿਚਾਰ ਤੋਂ ਬਿਨਾਂ ਆਉਣੀ ਕਠਿਨ ਹੈ। ਇਸ ਲਈ ਚਾਹੀਦਾ ਹੈ ਕਿ ਤੁਸੀਂ ਆਪ ਬਾਣੀ ਦੇ ਪਾਠ ਕਰਨ ਵਾਲੇ, ਰਸ ਲੈਣ ਵਾਲੇ ਅਤੇ ਸਮਝ ਲੈਣ ਵਾਲੇ ਹੋ ਜਾਓ ਤਾਂ ਕਿ ਮਨ ਦੀ ਸ਼ੁੱਧਤਾ ਐਸੀ ਹੋ ਜਾਏ ਕਿ ਹਨੇਰਾ ਨਾ ਰਵੇ। ਹਨੇਰਾ ਹਟਦਿਆਂ ਹੀ ਸੰਜਮ ਦੀ ਪਵਨ ਸਾਰੀਆਂ ਤਾਕਤਾਂ ਨੂੰ ਆਪੇ ਥਾਂ ਸਿਰ ਕਰ ਦੇਵੇਗੀ। ਉਤਸ਼ਾਹ ਤਕੜਾ ਹੋ ਕੇ ਅੱਗੇ ਨੂੰ ਲੈ ਕੇ ਚੱਲੇਗਾ ਤੇ ਨਿਰਮਲ ਬੁੱਧੀ ਝੋਲੀ ਅੱਡ ਕੇ ਸਤਿਗੁਰੂ ਤੋਂ ਨਾਮ ਪ੍ਰਾਪਤ ਕਰ ਲਵੇਗੀ। ਉਹ ਨਾਮ ਫਿਰ ਸਹਿਜ ਅਵਸਥਾ ਵਿੱਚ ਲੈ ਜਾਏਗਾ। ਹਾਂ, ਨਾਮ ਨਾਮੀ ਵਿੱਚ ਲੈ ਜਾਂਦਾ ਜਿਸ ਲਈ ਮਨੁੱਖਾ ਜੀਵਨ ਹਾਸਲ ਕੀਤਾ ਸੀ ਉਹ ਪੂਰਨ ਹੋ ਜਾਏਗਾ। ਸਿੰਧੀ ਆਖਣ ਲੱਗਾ, ਭਾਈ ਸਾਹਿਬ ਜੀ, ਤੁਸੀਂ ਮੈਨੂੰ ਮੇਰੇ ਭਲੇ ਲਈ ਬੇਪਰਵਾਹੀ ਤੋਂ ਅਸਚਰਜ ਵਿੱਚ ਲੈ ਗਏ ਤੇ ਉੱਥੋਂ ਫਿਰ ਸੱਚ ਦੇ ਮੰਡਲ ਦਾ ਰਸਤਾ ਦੱਸਣ ਵਾਲੇ ਪਿਆਰੇ ਭਾਈ ਸਾਹਿਬ, ਮੈਂ ਤੁਹਾਡਾ ਕਿਸ ਮੂੰਹ ਨਾਲ ਸ਼ੁਕਰ ਅਦਾ ਕਰਾਂ। ਮੈਂ ਤੇ ਸੱਚੀ ਮੁੱਚੀ ਮੂਰਖ ਸਾਂ, ਪਰ ਤੁਸੀਂ ਬੜੀ ਕਿਰਪਾ ਕੀਤੀ, ਮੈਨੂੰ ਅਕਲ ਦਾਨ ਕਰ ਦਿੱਤੀ। ਹੁਣ ਦੱਸੋ ਕਿਹੜੀ ਬਾਣੀ ਪੜ੍ਹਾਂ ਤੇ ਕਿਵੇਂ ਪੜ੍ਹਾਂ। ਭਾਈ ਸਾਹਿਬ ਜੀ ਕਹਿਣ ਲੱਗੇ, ਸੱਜਣਾ, ਨਿਤਨੇਮ ਦੀ ਬਾਣੀ ਰੋਜ਼ ਪੜ੍ਹੋ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਪੰਨੇ ਰੋਜ਼ ਪਾਠ ਕਰੋ। ਜੇ ਵਕਤ ਮਿਲੇ ਤਾਂ ਹੋਰ ਬਾਣੀਆਂ ਸ੍ਰੀ ਸੁਖਮਣੀ ਸਾਹਿਬ, ਆਸਾ ਦੀ ਵਾਰ ਅਥਵਾ ਆਨੰਦ ਸਾਹਿਬ ਆਦਿਕ ਦਾ ਪਾਠ ਕਰੋ। ਕਿਵੇਂ ਕਰੋ ਇਹ ਤੁਸੀਂ ਜਾਣੋ, ਪਰ ਉਸ ਤਰ੍ਹਾਂ ਕਰੋ ਕਿ ਜਿਸ ਢੰਗ ਨਾਲ ਮਨ ਲੱਗੇ ਤੇ ਸਵਾਦ ਆਵੇ। ਭਾਵੇਂ ਹੌਲੀ ਹੌਲੀ ਬੋਲ ਕੇ ਇਕਾਂਤ ਵਿੱਚ ਬੈਠ ਕੇ, ਜਾਂ ਫਿਰ ਬੜੇ ਪਿਆਰ ਨਾਲ ਗਾ ਕੇ ਉੱਚੀ ਆਵਾਜ਼ ਵਿੱਚ, ਤੇ ਜਾਂ ਫਿਰ ਤੁਰਦਿਆਂ ਫਿਰਦਿਆਂ ਟਹਿਲਦਿਆਂ ਬੜੇ ਪਿਆਰੇ ਸੁਰ ਨਾਲ, ਜਿਵੇਂ ਤੁਹਾਡੇ ਮਨ ਨੂੰ ਸਵਾਦ ਆਵੇ, ਜਿਸ ਵੇਲੇ ਸਵਾਦ ਆਵੇ ਉਸੇ ਤਰ੍ਹਾਂ ਪੜੋ। ਹਾਂ, ਸਾਡੇ ਵਰਗੇ ਮੈਲੇ ਮਨ ਲਈ ਤੀਜੀ ਵਿਧੀ ਸਭ ਤੋਂ ਚੰਗੀ ਹੈ, ਜਿਹਦੇ ਨਾਲ ਮਨ ਨੂੰ ਸਹਿਜ ਸਹਿਜ ਇਕਾਗਰਤਾ ਮਿਲ ਜਾਂਦੀ ਹੈ, ਕੁਝ ਰਸ ਵੀ ਆ ਜਾਂਦਾ ਹੈ, ਖੇਚਲ ਵੀ ਨਹੀਂ ਹੁੰਦੀ ਤੇ ਮਨ ਵੀ ਖਿੜਦਾ ਜਾਂਦਾ ਹੈ। ਅੰਦਰ ਜਦੋਂ ਅਜੇ ਮੈਲਾ ਹੋਵੇ ਨਾ ਤਾਂ ਹੱਠ ਨਾਲ ਜੀਭ ਰੋਕ ਕੇ ਪਾਠ ਕਰੀਦਾ ਤਾਂ ਸੁਰਤੀ ਟਿਕ ਜਾਂਦੀ ਹੈ, ਖਿੰਡਦੀ ਨਹੀਂ, ਪਰ ਸਹਿਜੇ ਸਹਿਜੇ ਟਹਿਲਦਿਆਂ ਹੋਇਆਂ ਪ੍ਰੇਮ ਨਾਲ ਗਾਉਂਦਿਆਂ ਜੇ ਬਾਣੀ ਪੜ੍ਹੀਏ ਤਾਂ ਵਧੇਰੇ ਸੁਖਦਾਈ ਅਸਰ ਹੁੰਦਾ ਹੈ। ਪਰ ਇਸ ਤਰ੍ਹਾਂ ਕਰਨ ਲਈ ਫਿਰ ਬਾਣੀ ਯਾਦ ਹੋਣੀ ਚਾਹੀਦੀ ਹੈ। ਦੇਖੋ, ਮਕਸਦ ਤੇ ਇਹ ਹੈ ਨਾ ਕਿ ਮਨ ਬਾਣੀ ਵਿੱਚ ਜੁੜੇ ਤੇ ਮਨ ਦੇ ਸੰਕਲਪ ਵਿਕਲਪ ਰੁਕ ਜਾਣ। ਇਹ ਬਾਣੀ ਮਹਾਂਪੁਰਖ ਦੀ ਹੈ ਤੇ ਉਸੇ ਦਾ ਸਰੂਪ ਹੈ। ਇਸ ਦਾ ਅੱਠ ਪੈਰ ਦਾ ਸੰਗੀ ਗੁਰੂ ਹੈ। ਇਸ ਨੂੰ ਹਰ ਸਮੇਂ ਦਾ ਪ੍ਰਤੱਖ ਗੁਰੂ ਲਿਖਿਆ ਹੈ। ਬਾਣੀ ਦੇ ਰਸੀਏ ਹੋ ਜਾਓ, ਸ੍ਰੀ ਗੁਰੂ ਜੀ ਜਾਣੀ ਜਾਣਨੇ, ਜਦੋਂ ਯੋਗ ਜਾਣਨਗੇ, ਬਿਨਾਂ ਕਹਿਣ ਤੋਂ ਬਿਨਾਂ ਮੰਗਣ ਤੋਂ ਨਾਮ ਅੰਮ੍ਰਿਤ ਬਖਸ਼ ਕੇ ਨਿਹਾਲ ਕਰ ਦੇਣਗੇ। ਬਾਣੀ ਉਸ ਨਾਮ ਲਈ ਮਨ ਨੂੰ ਨਿਰਮਲ ਤੇ ਤਿਆਰ ਕਰੇਗੀ। ਉਸ ਸ਼ਹਿਨਸ਼ਾਹ ਨੂੰ, ਭਾਵ ਨਾਮ ਨੂੰ, ਜੋ ਸਾਧਨ ਅਤੇ ਸਿੱਧੀ ਰੂਪ ਆਪ ਹੈ ਅਤੇ ਜਿਸ ਦੇ ਤੁੱਲ ਕੁਝ ਨਹੀਂ, ਉਸ ਨੂੰ ਧਾਰਨ ਕਰਨ ਲਈ ਹਿਰਦੇ ਵਿੱਚ ਪੱਕੀ ਤਿਆਰੀ ਕਰੋ ਤਾਂ ਕਿ ਜਦੋਂ ਪਿਆਰਾ ਨਾਮ ਆਵੇ ਤਾਂ ਕਹਿ ਸਕੋ, ਸੇਜ ਵਿਛਾਈ ਕੰਤਕੂ ਕੀਆ ਹਬ ਸ਼ਿੰਗਾਰ, ਇਤੀ ਮੰਝ ਨਾ ਸਮਾਵਹੀ ਜੇ ਗਲ ਪੈਰਾਂ ਹਾਰ। ਨਾਮ ਆਵੇ ਤੇ ਫਿਰ ਵਿਛੜੇ ਨਾ, ਫਿਰ ਵਿਥ ਨਾ ਪਵੇ। ਗੁਰਮੁਖ ਨਾਮ ਇੱਕੋ ਵਾਰੀ ਜਪਿਆ ਜਾਏ ਜੋ ਸ਼ੁਰੂ ਹੋ ਕੇ ਸਦਾ ਰਵੇ। ਜਿਵੇਂ ਸਤਿਗੁਰੂ ਜੀ ਨੇ ਆਖਿਆ ਸੀ ਨਾ, ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ। ਪਹਿਲੇ ਉਪਦੇਸ਼ ਤੋਂ ਲੈ ਕੇ ਵਾਹਿਗੁਰੂ ਦੇ ਮਿਲਾਪ ਤੱਕ ਸਾਰੀ ਦਾਤ ਨਾਮ ਹੈ। ਫਰਕ ਹੈ ਤਾਂ ਸਿਰਫ ਆਪਣੀ ਅਵਸਥਾ ਦੀ ਅਥਵਾ ਆਪਣੀਆਂ ਸਟੇਜਸ ਦੀ। ਜੋ ਸਮਝ ਰਹੇ ਹੋ ਤੇ ਸਮਝੀ ਜਾਓਗੇ। ਪਹਿਲਾ ਸਾਹਸ ਇਹ ਚਾਹੀਦਾ ਕਿ ਮਾੜੇ ਕਰਮ ਨਹੀਂ ਕਰਨੇ, ਕਿਸੇ ਨੂੰ ਦੁੱਖ ਨਹੀਂ ਦੇਣਾ। ਪਰ ਮਨ ਮੈਲਾ ਨਾ ਮੁੜ ਮੁੜ ਕੇ ਉਧਰ ਨੂੰ ਜਾਂਦਾ ਹੈ। ਇਸ ਵਾਸਤੇ ਸੇਵਾ ਕਰੋ ਤੇ ਤਰਲਾ ਲਓ ਕਿ ਸੇਵਾ ਨਿਸ਼ਕਾਮ ਹੋਵੇ। ਇਹ ਸੇਵਾ ਮਨ ਦਾ ਦਾਰੂ ਹੈ, ਮੈਲ ਦੂਰ ਕਰਨ ਅਤੇ ਰਸ ਭਰੀ ਨਿਮਰਤਾ ਸਿਖਾਉਣ ਲਈ। ਫਿਰ ਬਾਣੀ ਹੈ ਮੈਲ ਕੱਟਣ ਲਈ ਤੇ ਮਨ ਨੂੰ ਹੋਰ ਵਧੇਰੇ ਸਾਫ਼ ਕਰਨ ਲਈ। ਫਿਰ ਹੈ ਨਾਮ ਅਭਿਆਸ ਤੇ ਨਾਮ ਨਿਵਾਸ। ਤੁਸੀਂ ਆਖਿਆ ਸੀ ਕਿ ਕਥਾ ਸੁਣ ਕੇ ਤੁਹਾਡੇ ਮਨ ਨੂੰ ਉਦਾਸੀ ਹੋਈ ਸੀ, ਇਸ ਕਰਕੇ ਮੇਰੀ ਇਹ ਇੱਛਾ ਸੀ ਕਿ ਤੁਹਾਨੂੰ ਸੇਵਾ ਦਾ ਅਗਲਾ ਪੜਾਅ ਦੱਸ ਕੇ ਰਸਤੇ ਪਾ ਦਿਆਂ। ਸੋ ਗੁਰੂ ਦੀ ਕਿਰਪਾ ਨਾਲ ਇਹ ਕਾਰਜ ਹੋ ਗਿਆ। ਤੁਸੀਂ ਸਮਝੋਗੇ ਕਿ ਇਹ ਮੈਂ ਉਪਦੇਸ਼ ਕਰ ਰਿਹਾ? ਨਹੀਂ, ਇਹ ਉਪਦੇਸ਼ ਤੇ ਮੇਰੇ ਸਤਿਗੁਰੂ ਦਾ ਹੈ। ਮੈਂ ਤੇ ਗੁਰੂ ਦੇ ਬਚਨਾਂ ਦੀ ਵਿਆਖਿਆ ਮਾਤਰ ਕੀਤੀ ਹੈ। ਵੇਖੋ, ਗੁਰੂ ਜੀ ਆਪ ਆਖਦੇ ਨੇ, ਗੁਰਬਾਣੀ ਸਦ ਮਿੱਠੀ ਲਾਗੀ ਪਾਪ ਵਿਕਾਰ ਗਵਾਇਆ, ਹਉਮੈ ਰੋਗ ਗਿਆ ਭਉ ਭਾਗਾ ਸਹਿਜੇ ਸਹਿਜ ਮਿਲਾਇਆ, ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਭੋਗੋ, ਅਣਦਿਨ ਸੁਖ ਮਾਣੇ ਨਿਤ ਰਲੀਆਂ ਨਾਨਕ ਧੁਰ ਸੰਜੋਗੋ। ਬਾਣੀ ਗੁਰ ਗਾਈ ਪਰਮਗਤ ਪਾਈ ਪੰਚ ਮਿਲੇ ਸੁਹਾਇਆ, ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਭਰਮ ਗਵਾਇਆ, ਹਉਮੈ ਪੀਰ ਗਈ ਸੁਖ ਪਾਇਆ ਆਰੋਗਤ ਪਏ ਸਰੀਰਾ, ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ।